ਪਾਲਣਾ ਕਰ ਰਿਹਾ ਤੇ ਮੈਂ ਉਸ ਤੇਗ ਦੇ ਮਾਲਕ ਨੂੰ ਨਮਸਕਾਰ ਕਰਦਾ। ਔਰ ਉਸੇ ਨੂੰ ਕਿਹਾ ਖੜਗ ਖੇਤ ਮੈਂ ਸਰਣ ਖੜਗ ਕੇਤ ਔਰ ਇਸੇ ਸ਼ਕਤੀ ਨੂੰ ਕਿਹਾ ਹੈ ਇਹ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਔਰ ਇਹਨਾਂ ਦੋਨਾਂ ਦੇ ਵਿੱਚ ਫੇਰ ਲਫ਼ਜ਼ ਨਹੀਂ ਹੈ। ਪਰ ਆ ਦੇਖਿਓ ਹੁਣੇ ਪਟਾਕਾ ਪੈ ਜਾਣਾ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਉਹ ਕਹਿੰਦੀ ਜੀ ਪਹਿਲਾਂ ਮੈਂ ਭਗਉਤੀ ਨੂੰ ਸਿਮਰਿਆ ਫੇਰ ਮੈਂ ਫੇਰ ਸਾਰੇ ਟੀਕਾ ਕਰਨ ਵਾਲੇ। ਉਹ ਨਹੀਂ, ਪ੍ਰਥਮ ਭਗਉਤੀ ਹੈ ਹੀ ਪ੍ਰਥਮ ਸ਼ਕਤੀ, ਜਿਹੜੀ ਪ੍ਰਥਮ ਸ਼ਕਤੀ ਉਹਨੂੰ ਤੇ ਆਇਆ। ਤੇ ਜੇ ਪ੍ਰਥਮ ਸ਼ਕਤੀ ਭਗਉਤੀ ਤੋਂ ਬਾਅਦ ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਪ੍ਰਥਮ ਸ਼ਕਤੀ ਨੂੰ ਧਿਆਉਣਾ ਕਿੱਦਾਂ, ਗੁਰੂ ਨਾਨਕ ਦੇ ਸ਼ਬਦ ਨਾਲ ਮੈਂ ਧਿਆਇਆ ਗੁਰੂ ਮੰਤਰ, ਹੋਰ ਤੇ ਉਹਨੂੰ ਧਿਆ ਹੀ ਨਹੀਂ ਕੋਈ ਸਕਦਾ। ਪ੍ਰਥਮ ਭਗਉਤੀ ਸਿਮਰਨ ਦਾ ਲਫ਼ਜ਼ ਹੈ, ਪ੍ਰਥਮ ਪ੍ਰਥਮ ਭਗਉਤੀ ਨੀ ਵੀ ਮੈਂ ਪਹਿਲਾਂ ਭਗਉਤੀ ਨੂੰ ਸਿਮਰਿਆ ਹੈ। ਆਹ ਹਾ ਉਹ ਦੇਸ਼ ਵਾਲਾ ਹਾਲ ਹੋਜੂ, ਪ੍ਰਥਮ ਭਗਉਤੀ ਵੀ ਮੈਂ ਪਹਿਲਾਂ ਪ੍ਰਥਮ ਭਗਉਤੀ ਨੂੰ ਨਹੀਂ, ਪ੍ਰਥਮ ਭਗਉਤੀ ਲਫ਼ਜ਼ ਇਕੱਠਾ ਹੈ। ਉਹ ਅਕਾਲ ਪੁਰਖ ਦੀ ਪਹਿਲੀ ਸ਼ਕਤੀ ਹੈ ਜਿਹੜੀ ਉਹਨੇ ਪਾਈ ਆ, ਉਹ ਪਹਿਲੀ ਸ਼ਕਤੀ ਨੂੰ ਪ੍ਰਥਮ ਭਗਉਤੀ। ਇਹ ਨੀ ਵੀ ਮੈਂ ਪਹਿਲਾਂ ਪ੍ਰਥਮ ਪਹਿਲਾਂ ਮੈਂ ਸ਼ਕਤੀ ਨੂੰ ਧਿਆਉਣਾ ਫੇਰ ਗੁਰੂ ਨਾਨਕ ਨੂੰ ਧਿਆਉਣਾ, ਨਹੀਂ ਪ੍ਰਥਮ ਪ੍ਰਥਮ ਸ਼ਕਤੀ ਹੈ ਪ੍ਰਥਮ ਇਹ ਪਹਿਲੀ ਸ਼ਕਤੀ ਕਿੱਦਾਂ ਹੋ ਗਈ? ਕਿਉਂਕਿ ਅਗਲੀ ਪੌੜੀ ਚ ਲਿਖਦੇ ਹੈ ਜੈ ਤੇ ਗੰਗ ਦਾ ਲਫ਼ਜ਼ ਕਦੀ ਨੀ ਗਲਤ ਵਰਤਣਾ, ਗਾਂ ਤੂੰ ਸਪਸ਼ਟ ਹੋ ਚੁੱਕਾ ਵੀ ਉਹ ਤੇਗ ਦੇ ਮਾਲਕ ਨੂੰ ਨਮਸਕਾਰ ਕਰ ਰਹੇ ਨੇ ਔਰ ਅਕਾਲ ਪੁਰਖ ਨੂੰ। ਆਓ ਆਪਾਂ ਚੰਡੀ ਦੀ ਵਾਰ ਲੈਣੇ ਅੱਜ, ਜਿਹਦੇ ਚ ਆ ਪੌੜੀ ਮਹਾਰਾਜ ਨਾਲ ਸਾਜੀ ਹੈ ਔਰ ਸਾਡੀ ਸਿੰਘਾਂ ਦੀ ਅਰਦਾਸ ਬਣ ਗਈ। ਪ੍ਰਥਮ ਜੇ ਕਿਤੇ ਆਹ ਅਰਦਾਸ ਦੀ ਪੌੜੀ ਨਾ ਹੁੰਦੀ ਤੇ ਸਾਡੇ ਤੇ ਹੋਰ 400-500 ਸਾਲ ਨੂੰ ਦੁਨੀਆਂ ਨੇ ਸ਼ੱਕ ਕਰਨਾ ਸੀ ਵੀ ਇਹਨਾਂ ਦੇ ਪੰਜ ਮਹੱਲੇ ਤੇ ਠੀਕ ਹੈ, ਪੰਜ ਗੁਰੂ ਜਾਂ ਨੌਵਾਂ ਗੁਰੂ ਹੋਊਗਾ, ਬਾਕੀ ਤੇ ਇਹਨਾਂ ਦੇ ਹੈ ਹੀ ਨਹੀਂ ਹੈ ਕਿਤੇ ਲਿਖਤ ਚ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਇਹਨਾਂ ਨੇ ਚੱਕ ਲੈਣਾ ਸੀ ਸਵਾਲ। ਇਹ ਚੰਡੀ ਦੀ ਵਾਰ ਰਚਣ ਤੋਂ ਪਹਿਲਾਂ ਮਹਾਰਾਜ ਨੇ ਸਾਰਿਆਂ ਦੇ ਨਾਂ ਲੈ ਤੇ ਵੀ ਨਹੀਂ ਉਹ ਵੀ ਵਿੱਚ ਹੈਗੇ ਹੈ। ਉਹ ਕਿਹੜੇ ਕਿਹੜੇ? ਉਹ ਆਪ ਹੀ ਰੋਜ਼ ਅਰਦਾਸ ਚ ਸੁਣਦੇ, ਉਹ ਸਾਰਿਆਂ ਗੁਰੂਆਂ ਦੇ ਨਾਂ ਲੈ ਲਏ। ਇਸ ਕਰਕੇ ਕੋਈ ਕਹਿ ਨਹੀਂ ਸਕਦਾ ਵੀ ਜੇ ਬਾਣੀ ਦੇ ਵਿੱਚ ਇਹਨਾਂ ਦਾ ਮਹੱਲਾ ਕੋਈ ਨਹੀਂ, ਨਾਂ ਕੋਈ ਨਹੀਂ, ਤੇ ਆਹ ਮੈਂ ਤੁਹਾਨੂੰ ਨਾਂ ਦਿੰਦਾ ਪ੍ਰਥਮ ਨਾਨਕ ਜੋਤ ਨਹੀਂ ਸੀ, ਉਹ ਯੁੱਗ ਪੁਰਸ਼ ਸੀ, ਉਹ ਦੀਖਿਆ ਦੀ ਰਸਮ ਬਦਲ ਨਹੀਂ ਆਇਆ ਸੀ, ਉਹ ਹੋਰ ਕਿਸੇ ਕਾਜ ਲਈ ਨਹੀਂ ਸੀ ਆਇਆ ਸੀ, ਉਹ ਸ਼ਕਤੀ ਤੇ ਭਗਤੀ ਦਾ ਮੇਲ ਕਰਕੇ ਦੀਖਿਆ ਦੀ ਰਸਮ ਚੇਂਜ ਕਰਨ ਲਈ ਆਇਆ ਸੀ। ਭਜਨ ਬੰਦਗੀ ਵਾਲੇ ਪਹਿਲਾਂ ਹੀ ਬਥੇਰੇ ਆ ਚੁੱਕੇ ਸੀ ਸਾਰੇ, ਉਹ ਤੇ ਧਰਮ ਦੇ ਹੇਤ ਲਈ ਆਇਆ ਸੀ ਵੀ ਜਿਹੜਾ ਗਿਆਨ ਦਾ ਦੀਵਾ ਜਗਿਆ ਇਹਨੂੰ ਕੋ ਫੂਕ ਮਾਰ ਕੇ ਬੁਝਾਣਾ ਜਾਏ। ਉਹਨੇ ਦੂਸਰੇ ਹੱਥ ਚ ਸ਼ਮਸ਼ੀਰ ਫੜੀ, ਚੁਕਾਰ ਧਾਮਾ ਹੀਲ ਤੇ ਦਰਗੁਦਸ਼ਤ ਹਲਾਲਸਤ ਬੁਰਦਨ ਮ ਸ਼ਮਸ਼ੀਰੇ ਦਸਤ, ਇੱਕ ਬੁਝਾ ਕੇ ਦੱਸੇ ਸੀ ਇਹ ਗਿਆਨ ਦੇ ਦੀਵੇ ਨੂੰ। ਉਹਨੇ ਉਹ ਮੂਰਖਾਂ ਨੂੰ ਸਿੱਧੇ ਕਰਨ ਆਇਆ ਸੀ, ਉਹਨਾਂ ਨਾਲ ਗੰਢ ਪਾਉਣ ਆਇਆ ਸੀ, ਉਹਨਾਂ ਦੇ ਮੂੰਹ ਦੇ ਉੱਤੇ ਮੂਰਖਾਂ ਦੀ ਬੋਲੀ ਚ ਉਹਨਾਂ ਨੂੰ ਸਮਝਾਉਣ ਆਇਆ ਸੀ ਤਾਂ ਕਿ ਦੁਸ਼ਟ ਸਿੱਧੇ ਹੋ ਸਕਣ। ਇਸ ਕਰਕੇ ਦੀਖਿਆ ਦੀ ਰਸਮ ਹੀ ਬਦਲ ਦਿੱਤੀ, ਸ਼ਬਦ ਤੇ ਸ਼ਸਤਰ ਦਾ ਮੇਲ ਕਰ ਦਿੱਤਾ। ਹੁਣ ਆਉਂਦੀ ਗੱਲ ਵੀ ਪ੍ਰਥਮ ਭਗਵਤੀ, ਇਹ ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਜੀ ਪ੍ਰਥਮ ਭਗਵਤੀ ਪਹਿਲੀ ਸ਼ਕਤੀ, ਇਹ ਅਗਲੀ ਪੌੜੀ ਪੜੋ ਚੰਡੇ ਦੀ ਵਾਰ ਦੀ। ਉਹ ਜਮਾਲ ਸਾਫ ਹੀ ਲਿਖਦੇ ਜਿਹਦੇ ਨਾਲ ਦੀਖਿਆ ਚੇਂਜ ਕੀਤੀ, ਖੰਡੇ ਦਾ ਨਾਂ ਉਹ ਸ਼ਕਤੀ ਦਾ ਨਾਂ। ਖੰਡਾ ਪ੍ਰਥਮ ਖੰਡਾ ਪ੍ਰਥਮ ਇਹ ਉਹੀ ਖੰਡਾ ਸ਼ਿਵ ਸ਼ਕਤ ਆਪੇ ਉਪਾਇ ਕਰ
ਸਾਜ ਕੇ ਕੁਦਰਤੀ ਦਾ ਖੇਲ ਰਚਾਏ ਪਰਬਤ ਪਹਾੜ ਮੇਦਨੀ ਆ ਜ਼ਮੀਨ ਸਾਰੀ ਸਿੰਧ ਪਰਬਤ ਮੇਦਨੀ ਇਹਦੀ ਆਲੇ ਦੁਆਲੇ ਏਡਾ ਵੱਡਾ ਗਗਨ ਖੁਲਾ ਜਿਹੜਾ ਆਲੇ ਦੁਆਲੇ ਜਿੱਥੇ ਧਰਤੀ ਆਲੇ ਦੁਆਲੇ ਆ ਖੁੱਲੀ ਚੀਜ਼ ਜੋ ਸਾਰਾ ਉਹਦੇ ਚ ਕੋਈ ਥੰਮ ਹੀ ਹੈ ਨੀ, ਕਿੱਦਾਂ ਖੜੀ ਆ ਸਾਰੀ। ਮਹਾਰਾਜ ਕਹਿੰਦੇ ਬੇਨ ਥੰਮ ਗਗਨ ਬਿਨ ਗਗਨ ਬਿਨ ਥੰਮ ਗਗਨ ਬਿਨ ਥੰਮ ਗਗਨ ਫਿਰ ਲੱਗਾ ਦੂਸਰਿਆਂ ਨੂੰ ਵੀ ਬਣਾਉਣ। ਹੁਣ ਪਹਿਲਾਂ ਤੇ ਤਿੰਨ ਬਣਾਏ, ਗਗਨ ਬਣਾਇਆ, ਫਿਰ ਸਿਰ ਜੇ ਦਾਨੋ ਦੇਵਤੇ ਸਿਰ ਜੇ ਦਾਨੋ ਦੇਵਤੇ ਬਿਨ ਅੰਦਰੇ ਬਾਹਰ ਛਾਇਆ ਬਿਨ ਅੰਦਰੇ ਬਾਹਰ ਇੱਕ ਬੰਨੇ ਦੇਵਤੇ ਸਾਜ ਤੇ ਇੱਕ ਬੰਨੇ ਰਾਖਸ ਸਾਜ ਦਿੱਤੇ ਤੇ ਦੋਨਾਂ ਚ ਝਗੜਾ ਪਵਾਤਾ। ਉਹ ਫਿਰ ਜਿਹੜਾ ਝਗੜਾ ਹੋਇਆ ਉਹ ਰਾਖਸ ਐਡੇ ਸਖ਼ਤ ਮੂਰਖ ਜਿਹੜੇ ਤੈਨੂੰ ਕਹਿੰਦੇ ਦੁਸ਼ਟ ਉਹ ਤੇ ਕਿੱਥੇ ਰਹਿਣ, ਉਹਨਾਂ ਨੇ ਜਾ ਕੇ ਇੰਦਰ ਦਾ ਰਾਜ ਖੋਹ ਲਿਆ। ਉਹ ਇੰਦਰ ਜਿਹੜਾ ਸੀ ਰੋਂਦਾ ਰੋਂਦਾ ਦੁਰਗਾ ਕੋਲ ਗਿਆ। ਇਹ ਦੁਰਗਾ ਦੀ ਫਿਰ ਵਾਰ ਹੈ ਚੰਡੀ ਦੀ। ਉਹ ਦੁਰਗਾ ਕੋਲ ਫਿਰ ਇੱਕ ਦਿਨ ਉਹ ਇੰਦਰ ਰੋਂਦਾ ਆਇਆ ਵੀ ਸਾਰੇ ਦੇਵਤੇ ਤੇ ਭਜਾ ਤੇ ਉਹਨਾਂ ਰਾਖਸ਼ਾਂ ਨਾ, ਉਹ ਤੇ ਸਭ ਫਤਿਹ ਕਰੀ ਆਉਂਦੇ, ਮੇਰੀ ਗੱਦੀ ਵੀ ਖੋਹ ਲਈ। ਉਹ ਰੋਂਦਾ ਰੋਂਦਾ ਨਾ ਇੱਕ ਦਿਨ ਉਹ ਦੁਰਗਾ ਵਿਚਾਰੀ ਐਡੀ ਤਕੜੀ ਦੇਵੀ ਸੀ, ਮਤਲਬ ਲੜਕੀ ਸੀ, ਉਹ ਦੁਰਗਾ ਲਿਖਿਆ ਉਹਨੂੰ ਦੁਰਗਾ ਮਾਤਾ ਨੀ ਕਿਤੇ ਕਿਹਾ। ਇਸੇ ਦੁਰਗਾ ਨੂੰ ਜੇ ਪੂਜੀ ਜਾਓਗੇ ਉਹਦੇ ਜਾਗਰੇ ਕਰੀ ਚੱਲੋਗੇ ਰਾਤ ਨੂੰ, ਤੇ ਉਹ ਜਿਹੜਾ ਇਹਨੂੰ ਬਣਾਉਣ ਵਾਲਾ ਮਹਾਰਾਜ ਉਹਨੂੰ ਦੇਖੋ ਕਿੰਨੀ ਕੁ ਛੋਟੀ ਜਿਹੀ ਪਦਵੀ ਦਿੰਦੇ ਆ। ਉਹ ਕਹਿੰਦੇ ਉਹ ਦੁਰਗਾ ਸੀ ਇੱਕ ਬਹੁਤ ਜ਼ਬਰਦਸਤ ਲੜਕੀ ਜਿਹਨੇ ਐਡੀ ਸੀ, ਉਹ ਸ਼ੇਰ ਦੀ ਸਵਾਰੀ ਕਰਦੀ ਸੀ ਔਰ ਸ਼ੇਰ ਵੀ ਉਹਦਾ ਰਾਖਸ਼ ਖਾਣ ਵਾਲਾ ਸੀ ਪਾਖਣਾ। ਉਸ ਸ਼ੇਰ ਨੂੰ ਫਿਰ ਉਹ ਮੰਗਾਉਂਦੀ ਹੁੰਦੀ ਸੀ ਜਿੱਥੇ ਯੁੱਧ ਤੇ ਚੜ੍ਹਨਾ, ਆਪ ਇੰਨੇ ਹਥਿਆਰ ਲੈ ਕੇ ਚੜ੍ਹਦੀ ਸੀ ਤੇ ਉਹਦੀਆਂ ਜਿਹੜੀਆਂ ਇੰਨੀਆਂ ਬਾਹਾਂ ਦੱਸੀਆਂ। ਇਹਨਾਂ ਦੀਆਂ ਮਨੋਕਲਿਪ ਹਿੰਦੂਆਂ ਦੀ ਅਧੂਰੀ ਫਿਲਾਸਫੀ ਹੈ, ਬਾਹਾਂ ਨਹੀਂ ਹੈ। ਉਹ ਸੀ ਹਰ ਕਾ ਨਾਮ ਕੋਟ ਲੱਖ ਬਾਹਾਂ, ਉਹਦੀ ਜਿਹੜੀ ਭਗਤੀ ਸੀ ਕੀਤੀ ਰੱਬ ਦੀ ਉਹੀ ਉਹਦੇ ਚ ਅੰਦਰ ਤਾਕਤ ਸੀ। ਤੇ ਉਹ ਜਿਹੜੀਆਂ ਬਾਹਾਂ ਸੀ ਨਾ ਉਹਦੀਆਂ, ਉਹ ਇੰਨੀਆਂ ਦਿਖਾਲ ਕੇ ਇੰਨੇ ਸ਼ਸਤਰ ਨਹੀਂ, ਉਹਦੇ ਅੰਦਰ ਇੰਨਾ ਜ਼ੋਰ ਸੀ ਉਸ ਲੜਕੀ ਦਾ ਸੱਤੇ ਵਾਲੀ ਦਾ। ਉਹ ਫਿਰ ਸ਼ੇਰ ਦੀ ਸਵਾਰੀ ਕਰਕੇ ਨਾਲ ਸ਼ੇਰ ਰਾਖਸ਼ਾਂ ਨੂੰ ਖਾਂਦਾ ਸੀ, ਨਾਲ ਉਹ ਦੈਂਤਾਂ ਦੇ ਨਾਲ ਯੁੱਧ ਕੀਤਾ, ਜਿਹੜਾ ਕਿ ਸਾਰੀ ਇਹ ਚੰਡੀ ਦੀ ਵਾਰ ਚ ਦੱਸਿਆ। ਜੇ ਕਿਤੇ ਚੰਡੀ ਦੀ ਵਾਰ ਸਿੰਘ ਇੱਕ ਵਾਰੀ ਵੀ ਪੜ੍ਹ ਲਏ ਉਹਦੇ ਰੌਂਗਟੇ ਖੜੇ ਹੋ ਜਾਂਦੇ ਸਿੰਘਾਂ ਚ। ਉਹ ਜੋਸ਼ ਇਹ ਐਸਾ ਟੀਕਾ ਲਾ ਦਿੱਤਾ ਇਸ ਵਾਰ ਦੇ ਵਿੱਚ, ਔਰ ਫਿਰ ਲਿਖੀ ਵੀ ਵਾਰ ਪੰਜਾਬੀ ਚ। ਉਹ ਕਹਿੰਦੇ ਮਹਾਰਾਜ ਨੇ ਐਸੇ ਕੀਤਾ ਵੀ ਏਦਾਂ ਤਕੜਾ ਯੁੱਧ ਹੋਇਆ ਵੀ ਜਿੱਦਾਂ ਸਿਰਾਂ ਦੇ ਜਿਹੜੇ ਬੰਦਿਆਂ ਦੇ ਸਿਰ ਸੀ ਉਹ ਏਦਾਂ ਰਿੜਦੇ ਫਿਰਦੇ ਸੀ, ਔਰ ਕਈਆਂ ਰਾਖਸ਼ਾਂ ਨਾਲ ਏਦਾਂ ਬਰਛਿਆਂ ਦੇ ਸਿਰ ਟੰਗੇ ਸੀ ਜਿੱਦਾਂ ਔਲੇ ਨੂੰ ਕਿਸੇ ਚਾਕੂ ਤੇ ਟੰਗ ਲਈਦਾ। ਮਹਾਰਾਜ ਨਾਲ ਛੰਦ ਔਰ ਐਸੀ ਐਸੀ ਚੰਡੀ ਦੀ ਵਾਰ ਹੈ ਵੀ ਇੱਕ ਵਾਰੀ ਜੇ ਸਿੰਘ ਪੜ੍ਹ ਲੈ ਤੇ ਉਹ ਸਵਾਲ ਨੀ ਪੈਦਾ ਹੁੰਦਾ ਵੀ ਉਹ ਯੁੱਧ ਧਰਮ ਯੁੱਧ ਦੇ ਉੱਤੇ ਨਾ ਚੜੇ। ਔਰ ਇੱਕ ਹੋਰ ਗੱਲ ਸੋਚਣ ਵਾਲੀ ਹੈ, ਜਿਹੜਾ ਦਸਮ ਗ੍ਰੰਥ ਸਾਰਾ ਲਿਖਦਾ, ਸਾਰਾ ਕਹਿੰਦੇ ਨਾ ਵੀ ਦਸਮ ਪਾਤਸ਼ਾਹ ਦੀ ਇਹ ਸਾਰੀ ਬਾਣੀ ਦਸਮੇ ਦਸਮ ਗ੍ਰੰਥ ਹੈ, ਮਹਾਰਾਜ ਨੇ ਉਹਦੇ ਮੋਢੇ ਚ ਲਿਖ ਦਿੱਤਾ ਅਵਰ ਵਾਸ਼ਨਾ ਨਾਹੇ ਧਰਮ ਯੁੱਧ ਕਾ ਚਾਹ। ਵੀ ਸਿਰਫ ਇਹ ਗ੍ਰੰਥ ਮੈਂ ਗਿਆਨ ਲਈ ਨਹੀਂ ਲਿਖ ਰਿਹਾ, ਇਹ ਸਿਰਫ ਆਪਣੀ ਕੌਮ ਨੂੰ ਮੈਂ ਯੁੱਧ ਕਰਨਾ ਸਿਖਾਉਣ ਲਈ, ਧਰਮ ਯੁੱਧ ਕਾ ਚਾਹ ਅਵਰ ਵਾਸ਼ਨਾ ਨਾਹੇ। ਲੇਕਿਨ ਉਸ ਗ੍ਰੰਥ ਚ ਬਹੁਤ ਕੁਛ ਮਿਲ ਗੋ ਭਾਗਾ ਕਰ ਦਿੱਤਾ ਹੈ, ਲੇਕਿਨ ਅਸੀਂ ਉਹ ਚੀਜ਼ ਅਸਲ ਲੈਣੀ ਹੈ ਜਿਹੜੀ ਬਾਣੀ ਨਾਲ ਟੈਲੀ ਕਰਦੀ ਹੈ। ਮਹਾਰਾਜ ਨਾ ਯੁੱਧ ਸਿੰਘਾਂ ਚ ਮਾਰਸ਼ਲ ਹੋਣਾ ਭਰਨ ਲਈ ਔਰ ਵੀਰ ਰਸ ਦਾ ਟੀਕਾ ਲਾਉਣ ਲਈ ਮਹਾਰਾਜ ਨਾ ਇਹ ਫਿਰ ਚੰਡੀ ਦੀ ਵਾਰ ਲਿਖੀ। ਔਰ ਉਹਦੇ ਚ ਲਿਖਦੇ ਵੀ ਇਹਨਾਂ ਦੇਵਤਿਆਂ ਦਾ ਝਗੜਾ ਪੈ ਗਿਆ, ਇੰਦਰ ਰੋਂਦਾ ਚਲੇ ਗਿਆ, ਫਿਰ ਉਹਦੀ ਸਰਣ ਗਿਆ ਦੁਰਗਾ ਉੱਠੀ, ਫਿਰ ਉਹਨੇ ਉਹ ਸ਼ੇਰ ਰਾਖਸ਼ ਖਾਣ ਵਾਲਾ ਸ਼ੇਰ ਮੰਗਾਇਆ, ਉਹਦੇ ਤੇ ਸਵਾਰੀ ਕਰਕੇ ਫਿਰ ਉਹਨੇ ਯੁੱਧ ਕੀਤਾ। ਇਹ ਸਾਰਾ ਹਾਲ ਯੁੱਧ ਦਾ ਆਪ ਪੜਿਓ, ਕਿਉਂਕਿ ਚੰਡੀ ਦੀ ਵਾਰ ਬੜਾ ਸੋਹਣਾ ਗੁਟਕਾ ਮਿਲ ਜਾਂਦਾ ਛੋਟਾ ਜਿਹਾ, ਪਰ ਇਹਦੇ ਹਲ ਇੰਨਾ ਟਾਈਮ ਨਹੀਂ ਲਾਉਣਾ ਕਿਉਂਕਿ ਨਾਮ ਜਪਣਾ ਅਸਲ ਮਤਲਬ ਹੈ। ਇੱਥੋਂ ਤੇ ਅਸੀਂ ਇਹ ਲੈਣਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਇਹ ਭੁਲੇਖੇ ਪਏ ਹੈ ਉਹ ਨਿਕਲ ਸਕਣ ਤੋਂ। ਮਹਾਰਾਜ ਨਾਲ ਸਾਰਿਆਂ ਨੇ ਉਹਨਾਂ ਨੇ ਕਿਹਾ ਖੰਡਾ ਪ੍ਰਥਮ ਅੰਦਰ ਵਾਦ ਰਚਾਤਾ, ਪਹਿਲਾਂ ਰਾਕਸ਼ਸ ਵੀ ਆਪੇ ਬਣਾਤੇ, ਉਹ ਆਪੇ ਤੇਗ ਬਹਾਦਰ ਹੈ, ਆਪੇ ਹੀ ਔਰੰਗਜ਼ੇਬ ਹੈ, ਉਹ ਆਪੇ ਹੀ ਸਭ ਕੁਛ ਹੈ। ਜੇ ਔਰੰਗਜ਼ੇਬ ਨਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਮਸ਼ਹੂਰ ਹੀ ਨਹੀਂ ਸੀ ਹੋਣੇ, ਉਹਦਾ ਆਪਣਾ ਖੇਲ ਹੈ ਸਭ ਕੁਛ। ਸਾਰੇ ਸ਼ਬਦ ਜਿੱਥੇ ਆਣ ਕੇ ਹੱਥ ਸੁੱਟ ਦੇਣਗੇ ਅਖੀਰ ਤੇ ਸ਼ਬਦ ਤੇ ਸਭ ਕੁਛ। ਦੇਖਿਓ ਕਦੀ ਸ਼ਬਦਾਂ ਦੀ ਬਣਤਰ ਐਸੀ, ਅਖੀਰ ਤੇ ਆ ਕੇ ਆਪੇ ਆਪ ਆਪੇ ਆਪ ਆਪੇ ਆਪ ਆਪੇ ਆਪੇ ਆ ਜਾਊਗਾ। ਇਹ ਬ੍ਰਹਮ ਗਿਆਨ ਦੀ ਟੀਸੀ ਹੈ ਵੀ ਉੱਥੇ ਕੁਛ ਹੋਰ ਨਜ਼ਰ ਹੀ ਨਹੀਂ ਆਉਂਦਾ, ਦੁਸ਼ਮਣ ਵੀ ਉਹੋ, ਮਾਰਨ ਵਾਲਾ ਵੀ ਉਹੋ, ਮਾਰ ਖਾਣ ਵਾਲਾ ਵੀ ਉਹੋ। ਇਸ ਕਰਕੇ ਉਹ ਆਪੇ ਸਭ ਕੁਛ ਆਪੇ ਆਪ ਹੋ ਜਾਂਦਾ, ਲੇਕਿਨ ਇਹ ਸ਼ਬਦਾਂ ਤੋਂ ਲੱਗਦਾ ਵੀ ਅਖੀਰ ਤੇ ਜਿਹੜਾ ਵੀ ਸ਼ਬਦ ਆਏਗਾ ਉਹਦੇ ਤੇ ਆਣ ਕੇ ਆਪੇ ਆਪ ਆਪੇ ਆਪ ਹੀ ਹੋ। ਤੇ ਜੇ ਦੂਸਰਿਆਂ ਨੇ ਲਿਖ ਰਿਹਾ ਤੇ ਉਹਦੇ ਕਹਿਣਗੇ ਭਾਈ ਇਹ ਵੀ ਤੇਰੇ ਲਾਏ ਆ, ਕੋਈ ਮੰਦਾ ਨੀ ਕੋਈ ਬਹਿਣਾ ਨੀ, ਪਹਿਲਾਂ ਤੂੰ ਉਹਨਾਂ ਨੂੰ ਚੰਗੀ ਤਰ੍ਹਾਂ ਰਗੜਾ ਚਾੜ ਦੇਣਗੇ ਸਾਰੇ ਸ਼ਬਦ, ਫਿਰ ਥੱਲੇ ਆਣ ਕੇ ਕਹਿੰਦੇ ਨਹੀਂ ਭਾਈ ਇਹ ਵੀ ਤੇਰੇ ਬਣਾਏ ਹੈ। ਇਹ ਸਾਰੇ ਸ਼ਬਦਾਂ ਦੀ, ਕਿਉਂਕਿ ਉਹ ਉਹਨਾਂ ਦੀ ਉਸ ਵੇਲੇ ਦਿਸਦਾ ਕੋਈ ਨਾ ਦੁਸ਼ਮਣ ਨਾ ਦੋ ਕੁਛ ਨੀ ਦਿਸਦਾ, ਸ਼ਬਦਾਂ ਦੀ ਬਣਤਰ ਐਸੀ ਹੈ। ਤੋ ਇੱਥੇ ਜਿਸ ਵੇਲੇ ਉਹਨਾਂ ਨੂੰ ਝਗੜਾ ਪਾ ਗਿਆ ਤੇ ਮਹਾਰਾਜ ਨੇ ਕਿਹਾ ਤੂੰ ਹੀ ਫਿਰ ਦੁਰਗਾ ਨੂੰ ਵੀ ਸਾਜੀ ਸੀ,
ਤੂੰ ਹੀ ਦੁਰਗਾ
ਦੱਸ ਰਿਹਾ। ਠੇਠ ਪੰਜਾਬੀ ਚ ਗਾਂ ਲਿਖੀ ਗਈ, ਅੱਗੇ ਕਾ ਨੀ ਆਊਗਾ ਦਾ ਆਊਗਾ ਪੰਜਾਬੀ ਦਾ ਲਫ਼ਜ਼। ਮਹਾਰਾਜ ਸਾਰੀ ਉਮਰ ਉਸ ਦੀ ਬੋਲੀ ਬੋਲਦੇ ਰਹੇ, ਬ੍ਰਿਸ਼ ਪਰਲੇ ਪਟਨੇ ਵੱਲ ਦੀ ਸਾਰੀ ਉਮਰ, ਪਰ ਕਮਾਲ ਆ ਬਿਹਾਰੀ ਬੋਲੀ ਬੋਲਦੇ ਰਹੇ। ਆਹ ਇਹਨਾਂ ਨੇ ਵਾਰ ਇਹਨਾਂ ਨੇ ਪੰਜਾਬੀ ਚ ਲਿਖੀ, ਕਿਉਂਕਿ ਪੰਜਾਬ ਦੇ ਯੋਧਿਆਂ ਨਾਲ ਲੜਨਾ ਸੀ, ਆਣ ਕੇ ਪੰਜਾਬ ਦਿਆਂ ਨਾਲ ਆਣ ਕੇ ਧਰਤੀ ਦੇ ਹੇਠਲੇ ਹੇਠਲੀ ਉੱਤੇ ਕਰਨੀ ਸੀ। ਉਹਨਾਂ ਯੋਧਿਆਂ ਵੱਲ ਉਹਨਾਂ ਨਾਲ ਹੁਕਮਨਾਮੇ ਚਿੱਠੀਆਂ ਭੇਜਣੀਆਂ ਸੀ, ਉੱਥੋਂ ਹੀ ਬੰਦੇ ਨੂੰ ਸਾਜ ਕੇ ਬੰਦੇ ਦਾ ਪੁੱਤ ਬਣਾ ਕੇ ਉਹਨੂੰ ਫੇਰ ਭੇਜਣਾ ਸੀ। ਔਰ ਸਾਰੀਆਂ ਹੀ ਚੀਜ਼ਾਂ, ਕਿਉਂਕਿ ਪੰਜਾਬ ਦੇ ਯੋਧਿਆਂ ਨਾਲ ਪੰਜਾਬ ਦੀ ਧਰਤੀ ਤੇ ਲੜਨਾ ਸੀ। ਉਹਨਾਂ ਨੇ ਚੰਡੀ ਦੀ ਵਾਰ ਵੀ ਉਹਨਾਂ ਦੀ ਮਾਂ ਬੋਲੀ ਚ ਲਿਖੀ। ਚੰਦਰ ਨਾ ਕੀ ਉਹਨੇ ਆਪ ਹੀ ਲੜ ਲਿਆ ਸਭ ਕੁਛ, ਰਾਮ ਚੰਦਰ ਨਾ ਉਹਨੂੰ ਕਿੱਦਾਂ ਮਾਰਿਆ ਦਹਿਸ਼ਤ ਨੂੰ। ਉਹ ਕਹਿੰਦਾ ਇਹਨਾਂ ਨੇ ਰਾਮ ਚੰਦਰ ਨੂੰ ਦੱਸਤਾ ਜੀ ਸਮੁੰਦਰ ਕੰਢੇ ਉਹ ਸ਼ਿਵਲਿੰਗ ਬਣਾ ਕੇ ਤੇ ਉੱਥੇ ਫਿਰ ਹਨੁਮਾਨ ਸਮੁੰਦਰ ਪਾਰ ਨਹੀਂ ਸੀ ਕਰ ਸਕਦੇ, ਉੱਥੇ ਉਹਨਾਂ ਨਾਲ ਬਣਾਇਆ ਪੱਥਰ ਜਿਹੇ ਦਾ ਜਿਹੜਾ ਸ਼ਿਵਲਿੰਗ ਬਣਾਉਂਦੇ ਹੁੰਦੇ। ਉਹ ਮਹਾਰਾਜ ਨਾਮ ਵੀ ਲਿਖਿਆ ਕਾਹੂ ਲੈ ਲਿਗ ਗਰੇ ਲਟਕਾਇਓ, ਉਹ ਗਰੇ ਚ ਲਟਕਾ ਉਹ ਸ਼ਿਵਜੀ ਦਾ ਪੂਜਾ। ਉਹਨਾਂ ਨਾ ਇੰਨੀ ਗਲਤ ਹਿਸਟਰੀ ਦੱਸ ਦਿੱਤੀ ਹੈ, ਦਸਮ ਪਾਤਸ਼ਾਹ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਤ੍ਰੈ ਕਾਲ ਦੇ ਜਿਹੜੇ ਸਤਿਗੁਰੂ ਹੈ ਦੇਖੋ ਕਹਿ ਰਿਹਾ। ਉਹ ਕਹਿੰਦੇ ਨਹੀਂ ਉਹਨੇ ਵੀ ਉਸੇ ਕਾਲ ਪੁਰਖ ਨੂੰ ਬਲ ਲਿਆ ਸੀ, ਕਿਉਂਕਿ ਜਿਹਦੇ ਕੋਲੋਂ ਬਲ ਮੰਗ ਰਿਹਾ ਉਹਨੇ ਗਾਂ ਉਹਦੇ ਕੋਲੋਂ ਮੰਗਿਆ ਸੀ। ਕਿੱਦਾਂ ਨਾ ਮਹਾਰਾਜ ਨੇ ਆਪਣੇ ਲਈ ਮੰਗਿਆ ਹੋਵੇ ਬਾਰ ਨਾਨਕ ਹੋਰ ਹੀ ਅਜੀਬ ਗੱਲ ਕਹਿ ਗਿਆ। ਰਾਮ ਚੰਦੇ ਮਾਰਿਓ ਅਹਿਰਾਵਣ ਭੇਦ ਭਪੀਖਣ ਗੁਰਮੁਖ ਪਰਚਾਇਣ। ਗੁਰੂ ਨਾਨਕ ਉਹ ਕਹਿੰਦਾ ਜਿਹੜਾ ਹੰਕਾਰੀ ਰਾਵਣ ਸੀ ਰਾਮ ਚੰਦੇ ਨੇ, ਉਹ ਰਾਜਾ ਲਿਖਦਾ ਉਹਨੂੰ, ਰਾਮ ਚੰਦੇ ਨੇ ਕੀ ਕੀਤਾ ਅਹਿਰਾਵਣ ਜਿਹੜਾ ਹੰਕਾਰੀ ਰਾਵਣ ਸੀ ਉਹਨੂੰ ਇੱਕ ਗੁਰਮੁਖ ਦੇ ਜ਼ਰੀਏ ਮਾਰ ਦਿੱਤਾ, ਪਰ ਭੇਦ ਉਸ ਗੁਰਮੁਖ ਨਾਲ ਦੱਸਿਆ। ਇੱਥੇ ਭਪੀਖਣ ਨੂੰ ਗੁਰਮੁਖ ਕਹਿ ਕੇ ਇਹਨਾਂ ਨਾ ਉਹਦੀ ਸ਼ਰਨ ਪਾਤਾ ਰਮਾਇਣ ਚ ਆਣ ਕੇ ਸਾਰਾ ਵੀ ਰਾਮ ਚੰਦਰ ਦੇ ਪਿੱਛੇ ਤੁਰਿਆ ਫਿਰਦਾ। ਗੁਰੂ ਨਾਨਕ ਠੀਕ ਹੈ, ਰਾਮ ਚੰਦੇ ਮਾਰਿਓ ਅਹਿਰਾਵਣ ਭੇਦ ਭਪੀਖਣ, ਰੱਬ ਨਾ ਭੇਦ ਜਿਹੜਾ ਸੀ ਭਪੀਖਣ ਨੂੰ ਭੇਜਿਆ, ਕਿਉਂਕਿ ਉਹ ਗੁਰਮੁਖ ਸੀ। ਜਦੋਂ ਹਨੂਮਾਨ ਸੀਤਾ ਦੀ ਭਾਲ ਚ ਗਿਆ ਉੱਥੇ, ਕਦੀ ਧਿਆਨ ਨਾਲ ਰਮਾਇਣ ਦੇਖੋ, ਹੁਣ ਤੇ ਟੀਵੀ ਤੇ ਬੜੀਆਂ ਸੋਹਣੀਆਂ ਆ ਸਕਦੇ ਦੇਖ ਸਕਦੇ, ਐਨ ਧਿਆਨ ਨਾਲ ਦੇਖਿਓ ਕਿਤੇ। ਜਦੋਂ ਉਹ ਸੀਤਾ ਨੂੰ ਲੱਭਣ ਗਿਆ ਉਹ ਕਿਤੇ ਲੱਭੇ ਨਾ, ਕਿਉਂਕਿ ਉਹ ਤੇ ਬਾਗ ਚ ਸੀ। ਉਹ ਜਿਸ ਵੇਲੇ ਹਨੂਮਾਨ ਉਤਰਿਆ ਤੇ ਉਹ ਐਸੇ ਇੱਕ ਮਹੱਲ ਚ ਵੜ ਗਿਆ ਜਿੱਥੇ ਅਗਲਾ ਬੰਦਾ ਇੱਕ ਰਾਮ 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 ਕਰਕੇ ਉੱਠਿਆ। ਉਹ ਕਹਿੰਦੇ ਇਹ ਤੇ ਰਾਮ ਦਾ ਭਗਤ ਹੈ, ਰਾਮ ਰੱਬ ਅੱਲ ਹੈ। ਇਹਨਾਂ ਨੇ ਹਨੂਮਾਨ ਨੂੰ ਵੀ ਰਾਮ ਦਾ ਸੇਵਕ ਬਣਾਤਾ, ਲੇਕਿਨ ਰਾਮ ਨਾ ਕਦੀ ਧਿਆਨ ਨਾ ਹਨੂਮਾਨ ਨਾ ਦੇਖੋ। ਜਦੋਂ ਇਹ ਮੋਢਿਆਂ ਤੇ ਬਿਠਾਲ ਕੇ ਉਹ ਹਨੂਮਾਨ ਜਾ ਕੇ ਤੇ ਉੱਥੇ ਜਾ ਕੇ ਸੁਗਰੀਵ
ਉਹਦੇ ਸਾਰੇ ਜਾਂਦੇ ਆ ਉੱਥੇ ਸਿਕਰੀ ਉਹਨੂੰ ਹਨੂੰਮਾਨ ਨੂੰ ਲੱਭਦੇ ਫਿਰਦੇ ਉਹ ਸਕਰੀਬ ਦੇ ਬੰਦੇ ਉਹ ਹਨੂੰਮਾਨ ਨੂੰ ਲਿਆਓ ਕਿ ਦੋ ਐਸੇ ਬੰਦੇ ਆ ਉਹ ਨਾਲ ਭੇਜੀਏ ਵੀ ਇਹ ਕੌਣ ਨੇ ਆਏ ਬਨਵਾਸ ਦੇ ਵਿੱਚ ਉੱਥੇ ਪਤਾ ਕੀ ਆ ਉੱਥੇ ਹਨੂੰਮਾਨ ਪੱਥਰ ਤੇ ਬੈਠਿਆ ਜਾਪ ਕਰ ਰਿਹਾ ਰੱਬ ਦਾ ਓਮ ਓਮ ਇਹਨਾਂ ਨਾ ਬਣਾਤਾ ਜੀ ਉਹਨੇ ਛਾਤੀ ਪਾੜ ਕੇ ਦੱਸਿਆ ਆਹ ਦੇ ਮੇਰੇ ਅੰਦਰ ਰਾਮ ਸੀਤਾ ਦੀ ਫੋਟੋ ਤੇ ਆਹ ਦੇ ਮੇਰੇ ਅੰਦਰ ਤੇ ਰਾਮ ਚੰਦਰ ਤੇ ਸੀਤਾ ਆਹ ਦੇ ਬੈਠੇ ਪਾੜੀ ਨੀ ਛਾਤੀ ਉਹਦੀ ਦਿਖਾਲਦੇ ਨੇ ਇਹ ਸਾਰੀਆਂ ਇਸਤਰੀਆਂ ਗਲਤ ਹੈ ਉਹ ਬੜਾ ਭਾਰਾ ਰੱਬ ਦਾ ਭਗਤ ਸੀ ਤਾਂ ਕਿਤੇ ਕਿਉਂ ਹਨਵੰਤ ਕਰ ਆਇਓ ਸੰਯੋਗ ਰਾਮ ਇਹ ਜਿੱਤਿਆ ਕਿਉਂ ਸੀ ਸਾਰੀਆਂ ਇਹਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕੀਤੀਆਂ ਰਾਮ ਚੰਦਰ ਦੀਆਂ ਸਾਰੀ ਰਮਾਇਣ ਪੜ ਕੇ ਦੇਖ ਲਓ ਹਨੂੰਮਾਨ ਦੀ ਵਜ੍ਹਾ ਕਰਕੇ ਕਿਉਂ ਉਹ ਕਰ ਆਇਓ ਸੰਯੋਗ ਬਾਣੀ ਚ ਲਿਖਿਆ ਰੱਬ ਨੇ ਐਸੇ ਸੰਯੋਗ ਇਸ ਕਿਉਂਕਿ ਧਰਮੀ ਰਾਜਾ ਸੀ ਬਹੁਤ ਤਗੜਾ ਰਾਜਾ ਸੀ ਬੜਾ ਧਰਮ ਤੇ ਚੱਲਣ ਵਾਲਾ ਅਕਾਲ ਪੁਰਖ ਨੇ ਇਹਦੀ ਮਦਦ ਲਈ ਇਹੋ ਜਿਹੇ ਗੁਰਮੁਖ ਬੰਦੇ ਭੇਜੇ ਭਗਤ ਭੇਜੇ ਇਹਨਾਂ ਨੇ ਉਹਦੇ ਸੇਵਾ ਚ ਲਾਤੇ ਜਿੱਦਾਂ ਉਹ ਮਹਾਂਭਾਰਤ ਦੇ ਵਿੱਚ ਬਿਦਰ ਭਗਤ ਸਾਡੀ ਬਾਣੀ ਦਾ ਸਾਖ ਬਿਦਰ ਐਡਾ ਵੱਡਾ ਭਗਤ ਉਹਨੂੰ ਪ੍ਰਾਈਮ ਮਿਨਿਸਟਰ ਬਣਾਤਾ ਮਹਾਂਭਾਰਤ ਵੀ ਜਿੱਦਾਂ ਉਹ ਪ੍ਰਾਈਮ ਮਿਨਿਸਟਰ ਸਾਡੇ ਝਗੜੇ ਉਹ ਸਾਰੇ ਦਰੋਪਦੀ ਵਿਚਾਰੀ ਭਗਤ ਉਹ ਕਿੰਨੇ ਭਗਤ ਹੈ ਜੀ ਗਿਣੇ 18-19 ਭਗਤਾਂ ਦੀ ਅਸੀਂ ਲਿਸਟ ਬਣਾਈ ਇੱਕ ਸ਼ਬਦ ਚ ਆਉਂਦੀ 19 ਭਗਤ ਸਾਰੇ ਬਾਣੀ ਚ ਉਹ ਸ਼ਬਦ ਅਸੀਂ ਲਿਆ ਰਹੇ ਹਾਂ ਇਸ ਫਿਲਾਸਫੀ ਨੂੰ ਗਲਤ ਕਰਨ ਲਈ ਭਾਈ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਭਗਤਣੀ ਸੀ ਉਹ ਦਰੋਪਦੀ ਸੀ ਕਿਉਂਕਿ ਉਹਨਾਂ 19 ਭਗਤਾਂ ਦੇ ਵਿੱਚ ਬਾਣੀ ਦੇ ਲਿਹਾਜ ਨਾਲ ਸ਼ਬਦ ਦੇ ਲਿਹਾਜ ਨਾਲ ਦਰੋਪਦੀ ਨੂੰ ਭਗਤ ਮੰਨਿਆ ਗਿਆ ਤੇ ਦੌੜੇ ਉਹਨੂੰ ਵੀ ਜੂਏ ਚ ਹਾਰ ਗਏ ਉਹ ਬੇਚਾਰੀ ਭਗਤਣੀ ਮਤਲਬ ਇਹਨਾਂ ਦੇ ਐਸੀ ਚੀਜ਼ਾਂ ਬਣਾਈਆਂ ਜਿਹਨਾਂ ਦਾ ਬੇਸ ਕੋਈ ਨਹੀਂ ਪਰ ਗੁਰਬਾਣੀ ਬੇਸ ਦੇ ਗਈ ਹੈ ਰਾਮ ਚੰਦੇ ਮਾਰਿਓ ਅਹਿਰਾਵਣ ਭੇਦ ਪਪੀਖਣ ਗੁਰਮੁਖ ਪਰਚਾ ਹੈ ਰੱਬ ਨੇ ਆਪਣਾ ਸਾਰਾ ਭੇਦ ਮਰਨ ਰਾਵਣ ਨੂੰ ਮਾਰ ਉਹ ਮਰੇ ਨਾ ਉਹਨੇ ਜਾ ਕੇ ਉਹਨੂੰ ਰਾਮ ਚੰਦ ਨੂੰ ਕਹਿੰਦਾ ਇਹ ਨਹੀਂ ਮਰਨਾ ਕਹਿੰਦਾ ਕਿਉਂ ਕਹਿੰਦਾ ਇਹਦੀ ਧੁਨੀ ਚ ਤੀਰ ਮਾਰ ਉੱਥੇ ਦੇ ਅੰਮ੍ਰਿਤ ਉੱਠਦਾ ਇਹ ਵੱਡਾ ਭਾਰਾ ਇਹਨੇ ਸ਼ਿਵ ਜੀ ਨੂੰ ਅਰਾਧੇ ਆ ਤੂੰ ਇੱਕ ਸਿਰ ਕੱਟਦਾ ਇਹਦਾ ਫੇਰ ਹੋ ਜਾਂਦਾ ਇਹਦੇ ਅੰਦਰੋਂ ਇਹ ਫਿਰ ਜਿੰਦਾ ਹੋ ਜਾਂਦਾ ਸਿਰਾ ਇਹਦੀ ਧੁਨੀ ਚੋਂ ਬੰਦ ਕਰ ਇਹਦਾ ਮੂੰਹ ਉਹ ਅਮਰ ਜਿਹਦੇ ਨਾਲ ਇਹ ਜਿੰਦਾ ਹੁੰਦਾ ਮਾਰਿਆ ਕੱਸ ਕੇ ਫਿਰ ਤੀਰ ਧੁਨੀ ਚੋਂ ਆਇਆ ਫਿਰ ਥੱਲੇ ਉਹ ਰਾਮ ਚੰਦੇ ਮਾਰਿਓ ਐਹ ਰਾਵਣ ਭੇਦ ਭਪੀਖਣ ਗੁਰਮੁਖ ਪਰਚਾਇਣ ਤੋਂ ਇਸ ਕਰਕੇ ਇਸੇ ਸਾਰੇ ਬਲ ਰਾਮ ਚੰਦਰ ਨੇ ਕਿਹਦੇ ਕੋਲ ਲਏ ਸਹੁਰਿਆਂ ਦੇ ਸਾਰਿਆਂ ਦੇ ਕੇਸ ਦਾੜੀਆਂ ਸੀ ਪਰ ਇਹਨਾਂ ਨਾ ਐਸਾ ਕਰਦਨ ਫੈਸ਼ਨ ਬਣਾਇਆ ਦੇਵਤਿਆਂ ਰਿਸ਼ੀ ਮੁਨੀਆਂ ਦੀਆਂ ਦਾੜੀਆਂ ਸਭ ਜੂੜੇ ਦੱਸ ਦਿੰਦੇ ਉਸ ਵੇਲੇ ਦਸ਼ਰਥ ਦੇ ਹੋਰ ਰਾਵਣ ਸਾਰਿਆਂ ਦੇ ਤੇ ਆਪਣੇ ਮੂੰਹ ਐਸੇ ਵੀ 12 ਸਾਲ ਹੈ ਰਾਮ ਚੰਦਰ ਤੇ ਲਕਸ਼ਮਣ ਬਨਵਾਸ ਚ ਰਹੇ ਉਹਦਾ ਜੂੜਾ ਦੱਸਦੇ ਉਹ ਤੁਹਾਨੂੰ ਸ਼ਰਮ ਕੀ ਆਉਂਦੀ ਉਹਨਾਂ ਦੀ ਦਾੜੀ ਦੱਸਣ ਦੀ 12 ਸਾਲ ਉਹਨਾਂ ਕੋਲ ਕਿਹੜਾ ਰਮਿੰਗਟਨ ਬਲੇਡ ਸੀ ਜਿਹਦੇ ਨਾਲ ਐਨ ਮੂੰਹ ਕਰ ਲੈਂਦੇ ਸੀ ਜਿੱਦਾਂ ਪਾਟੀ ਸੁੱਥਣ ਚੋਂ ਗੋਡਾ ਨਿਕਲਿਆ ਹੁੰਦਾ ਉਹ ਤੁਹਾਨੂੰ ਸ਼ਰਮ ਕੀ ਆਉਂਦੀ ਹੈ ਆ ਮੇਰੇ ਸਾਥੀ ਨਾ ਪਿਛਲੀ ਸ਼ਬਦ ਚੌਂਕੀ ਸੁਣ ਕੇ ਉਹਨਾਂ ਨਾਲ ਗੱਲ ਕੀਤੀ ਸੱਚੀ ਗੱਲ ਹੈ ਉਹ ਕਹਿਣ ਲੱਗੇ ਤੇ ਗੱਲ ਠੀਕ ਹੈ ਵੀ ਤੁਸੀਂ ਕਿੱਥੋਂ ਗੱਲਾਂ ਲਿਆਉਂਦੇ ਹੋ ਵੀ 12 ਸਾਲ ਉਹ ਹਜਾਮਤ ਐਸੀ ਕਰਦਾ ਸੀ ਚਟਪਟੀ ਬਈ ਸਿਰ ਤੇ ਜੂੜਾ ਵੀ ਤੁਹਾਨੂੰ ਉਹਦੇ 12 ਸਾਲ ਜੇ ਉਹਨਾਂ ਦੀ ਦਾੜੀ ਮੁੱਛ ਦਿਖਾਲ ਦੋ ਤੁਹਾਨੂੰ ਕੀ ਸ਼ਰਮ ਹੈ ਤੇ ਉਹ ਉਹਨਾਂ ਨਾਲ ਐਸਾ ਉਹ ਕਹਿੰਦੇ ਯਾਰ ਗੱਲ ਤੇ ਠੀਕ ਹੈ ਇਹ ਤੇ ਡਾਇਰੈਕਟਰ ਨੂੰ ਫੜਨਾ ਐਸੀ ਗਲਤ ਡਾਇਰੈਕਸ਼ਨ ਵੀ 12 ਸਾਲ ਉੱਤੇ ਜੂੜਾ ਦਿਖਾ ਰਹੇ ਹੋ ਉਹ ਤੇ ਪੈ ਗਿਆ ਉਹਦੇ ਦੁਆਲੇ ਉਹਨੇ ਚਿੱਠੀਆਂ ਲਿਖਤੀਆਂ ਇਹ ਚੀਜ਼ਾਂ ਸਾਰੀਆਂ ਮਤਲਬ ਕੀ ਮਤਲਬ ਇਸ ਕਰਕੇ ਹੈ ਵੀ ਜਿਹੜੀ ਆਹ ਜਿਹੜੀ ਬਾਣੀ ਬ੍ਰਹਮ ਗਿਆਨ ਸਿੰਘ ਉਹ ਸਾਡੇ ਕੋਲ ਹੈ ਇਹ ਲੇਟੈਸਟ ਬ੍ਰਹਮ ਗਿਆਨ ਹੈ ਦੁਨੀਆਂ ਦਾ ਔਰ ਇਹੋ ਹੀ ਜੁਗਾਂ ਜੁਗਾਂ ਤੱਕ ਵਰਤੇਗਾ ਸਗਲੇ ਪ੍ਰਗਟ ਭਾਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਇਹ ਕਿਤੇ ਆ ਦੇਖੋ ਕੇਸ ਉਹਦੇ ਆਪ ਕੰਸ ਦੇ ਕੇਸ ਉਹਦੇ ਮਾਮੇ ਦੇ ਕੇਸ ਹੈ ਤੇ ਭਾਣਜੇ ਦੇ ਕਿਉਂ ਨਹੀਂ ਹੋ ਸਕਦੇ ਕ੍ਰਿਸ਼ਨ ਭਾਣਜਾ ਹੀ ਸੀ, ਉਹਨੇ ਮਾਮੇ ਨੂੰ ਪਟਕਾ ਕੇ ਕੇਸਾ ਥਾਣੀ ਮਾਰਿਆ ਤੇ ਆਪਣੇ ਕੇਸ ਹੀ ਨਹੀਂ ਸੀ। ਉਸ ਵੇਲੇ ਸਾਰਾ ਰਿਵਾਜ ਸੀ ਦਾੜੀਆਂ ਆਉਂਦਾ ਅਖਾ ਬਾਹਮਣਾਂ ਦੀ ਵੀ, ਨਹੀਂ ਨਹੀਂ ਉਹਦੇ ਬਾਹਮਣਾਂ ਦੀ ਵੀ ਦਾੜੀ ਹੁੰਦੀ ਸੀ, ਉਹ ਇੰਨਾ ਖਾ ਲੈਂਦੇ ਸੀ ਉਹ ਭਲਕੇ ਥੁੱਕ ਪਵੇ ਨਿਤ ਦਾੜੀ, ਉਹਨਾਂ ਇੰਨਾ ਰਾਤ ਨੂੰ ਖਾ ਲੈਂਦੇ ਸੀ ਉਹਨਾਂ ਦੀ ਦਾੜੀ ਸਵੇਰ ਨੂੰ, ਕਦੀ ਕਦੇ ਰਾਤ ਨੂੰ ਬਹੁਤਾ ਖਾ ਕੇ ਦੇਖੋ ਸਵੇਰ ਨੂੰ ਲਾਲਾਂ ਵਗੀਆਂ ਹੁੰਦੀਆਂ ਤੇ ਦਾੜੀ ਦਿਬੜੀ ਹੁੰਦੀ, ਭਲਕੇ ਥੁੱਕ ਪਵੇ ਨੇ ਦਾੜੀ। ਬਾਹਮਣਾਂ ਦੀ ਵੀ ਦਾੜੀ ਹੁੰਦੀ ਸੀ, ਰਿਵਾਜ ਹੀ ਨਹੀਂ ਸੀ ਦਾੜੀ ਮੰਨਣ ਦਾ। ਇਹ ਤੇ ਕਰਦਨ ਫੈਸ਼ਨ ਦਾ ਨਾਂ ਹੀ ਤਦੇ ਆਇਆ, ਲਾਰਡ ਕਰਦਨ ਹਿੰਦੁਸਤਾਨ ਚ ਆਇਆ ਉਸ ਵੇਲੇ, ਪਹਿਲਾਂ ਅੰਗਰੇਜ਼ਾਂ ਦੀਆਂ ਵੀ ਦਾੜੀਆਂ ਹੁੰਦੀ। ਇਹ ਮੰਨਣੀ ਪੈਣੀ ਹੈ ਵੀ ਜਿਹੜੀ ਚੀਜ਼ ਸਿੱਖੀ ਜਾਂ ਸਿੰਘਾਂ ਚ ਤੁਰੀ ਆ ਰਹੀ ਹੈ ਇਹ ਐਸੀ ਨਹੀਂ ਹੈ ਵੀ ਤੁਸੀਂ ਕਹਿ ਦੋ ਜੀ ਉਹ ਜਾਨਵਰ ਹੈ ਜਿਸ ਪੈ ਬੜੇ ਬੜੇ ਬਾਲ ਹੋਤੇ ਹੈ ਔਰ ਉਨਕਾ ਕੜਾ ਪ੍ਰਸ਼ਾਦ ਮਨ ਪਾਤਾ ਖਾਜਾ ਹੋਤਾ ਹੈ, ਪੰਜਾਬ ਕੇ ਖਿੱਤੇ ਮੇ ਰਹਿਤੇ ਹੈ, ਆਲੂ ਔਰ ਸਿੱਖ ਹਰ ਜ਼ਮੀਨ ਦੁਨੀਆਂ ਪੈ ਕਹੀਂ ਵੀ ਚਲੇ ਜਾਓ ਜੇ ਦੋ ਚੀਜ਼ਾਂ ਤੁਮ ਆਪਕੋ ਮਿਲੇਗੀ ਏਕ ਸਿੱਖ ਔਰ ਏਕ ਆਲੂ ਔਰ ਸਾਰਾ। ਉਹ ਭਾਈ ਸਾਡੇ ਸਾਡੀਆਂ ਜਿਹੜੀਆਂ ਰਵਾਇਤਾਂ ਇਹ ਸਾਡਾ ਬੇਸ ਹੈ ਕੋਈ, ਅਸੀਂ ਤੁਹਾਡੇ ਅਸੀਂ ਤੁਹਾਨੂੰ ਕੱਟ ਕਾਟ ਕਰ ਸਕਦੇ ਹਾਂ ਵੀ ਅਸੀਂ ਨਹੀਂ ਇਹੋ ਜਿਹੇ, ਅਸੀਂ ਉਹ ਇਹਨਾਂ ਨਾਲ ਬਣਾ ਲਿਆ। ਹੁਣ ਸਾਡਾ ਦੇਖੋ ਬਾਣੀ ਸਾਹਿਬ ਦੱਸ ਰਹੀ ਹੈ ਵੀ ਕੇਸ ਹੈ, ਉਹ ਉਸ ਵੇਲੇ ਮਹਾਰਾਜ ਆਸਾ ਦੀ ਵਾਰ ਚ ਦੱਸ ਰਹੇ ਵੀ ਉਹ ਇੰਨਾ ਖਾ ਲੈਂਦੇ ਸੀ ਤੇ ਉਹ ਆਣ ਕੇ ਨਾ ਉਹ ਇੱਕ ਦੇ ਬਾਹਮਣ ਦੇ ਘਰ ਨੂੰ ਆਈ ਵਿਆਹਣ, ਵਿਆਹ ਕੇ ਆਈ ਨੂੰ ਤੇ ਉਹਦੀ ਉਹਦਾ ਕਿਤੇ ਸਰਾਧ ਖਾਣ ਗਿਆ ਸੀ ਤੇ ਉਹ ਬਾਹਮਣ ਨੂੰ ਜਿਹੜੀ ਬਾਹਮਣੀ ਸੀ ਉਹ ਆਪਣੀ ਨੂੰਹ ਨੂੰ ਕਹਿਣ ਲੱਗੀ ਧੀਏ ਰਾਣੀਏ ਧੀਏ ਰਾਣੀਏ ਉਹ ਆ ਜਾਣੇ ਹੈ ਸ਼ਾਮ ਨੂੰ ਸਰਾਧ ਖਾ ਕੇ ਤੇ ਤੂੰ ਨਰਮ ਜਿਹਾ ਬਿਸਤਰਾ ਵਿਛਾ ਦੇ। ਉਹ ਆਉਂਦੇ ਹੀ ਡਿੱਗ ਪੈਂਦੇ ਹੁੰਦੇ ਇੰਨਾ ਖਾ ਕੇ, ਕਹਿੰਦੀ ਉਹ ਬੇਬੇ ਤੁਹਾਡੇ ਉਲਟਾ ਹੀ ਰਿਵਾਜ ਆ। ਉਹ ਕਹਿੰਦੀ ਕਿਉਂ ਧੀਏ, ਕਹਿੰਦੇ ਸਾਡੇ ਤੇ ਉੱਥੋਂ ਚੱਕ ਕੇ ਲਿਆਉਂਦੇ। ਮਤਲਬ ਇਹ ਬਾਹਮਣ ਇੰਨਾ ਖਾ ਲੈਣ ਸੀ, ਗੁਰੂ ਨਾਨਕ ਨਾਲ ਟੋਕ ਲਾਈ ਹੈ ਭਲਕੇ ਥੁੱਕ ਭਲਕੇ ਮੈਨੇ ਸਵੇਰ ਵੇਲੇ ਥੁੱਕ ਦਾੜੀ ਉਹਨਾਂ ਦੀ ਲਿਬੜੀ ਹੁੰਦੀ ਸੀ ਉਹਨਾਂ ਨੂੰ ਧੋਣੀ ਪੈਂਦੀ ਸੀ, ਇਸ ਕਰਕੇ ਸਾਰਿਆਂ ਦੇ ਦਾੜੀ ਕੇਸ ਸੀ ਸਾਰਿਆਂ ਦੇ, ਲੇਕਿਨ ਇਹ ਆਪ ਜਾਣ ਬੁੱਝ ਕੇ ਨੀ ਦਿਖਾਲਦੇ ਤੇ ਇੱਥੇ ਕੇਸ ਲਿਖੇ ਹੈ। ਕਈ ਜੋਗਾਂ ਨਾਲ ਉਹਨਾਂ ਨੇ ਆਪਣਾ ਤਨ ਵੀ ਤਾ ਲਿਆ, ਪਰ ਕਿਨੇ ਤੇਰਾ ਅੰਤ ਨਾ ਪਾਇਆ, ਕਿਨੇ ਤੇਰਾ ਅੰਤ ਨਾ ਪਾਇਆ। ਇਹ ਪੌੜੀ ਦੀ ਅਖੀਰਲੀ ਲਾਈਨ ਹੈ ਜਿਹੜਾ ਕਿ ਜਿਸਟ ਹੁੰਦੀ, ਮੈਂ ਦੱਸਿਆ ਰਹਾ ਉਹ ਪੌੜੀ ਦਾ ਇਹ ਹੈ, ਮਾਰੇ ਦਸਮ ਪਾਤਸ਼ਾਹ ਵੀ ਉਹ ਬਣਤਰ ਰੱਖਦੇ, ਕਿੰਨੀ ਤੇਰਾ ਅੰਤ ਨਾ ਪਾਇਆ। ਸਾਜਿਆ ਗਿਆ ਦੀਖਿਆ ਦੇ ਵਿੱਚ ਮਹਾਰਾਜ ਨਾਲ ਉਹ ਖੰਡਾ ਫਿਰ ਰੱਖ ਕੇ ਸਰਬ ਲੋ ਦੇ ਬਾਟੇ ਦੇ ਵਿੱਚ ਉਹ ਫਿਰ ਖੰਡਾ ਤੇ ਉਹ ਜਿਹੜਾ ਸਾਰਾ ਖੰਡਾ ਸੀ ਉਹ ਹੈ ਕੀ ਸੀ, ਉਹਦੇ ਨਾਲ ਹੀ ਮਹਾਰਾਜ ਨਾਲ ਫਿਰ ਉਹ ਵਰ ਪ੍ਰਾਪਤ ਕੀਤਾ, 1,25,000 ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। 1,25,000 ਨਾ ਇੱਕ ਲੜ ਸਕਦਾ, ਹਾਂ ਲੜ ਸਕਦਾ ਬਾਣੀ ਕਹਿੰਦੀ ਹੈ। ਹਰ ਕਾ ਨਾਮ ਕੋਟ ਲੱਖ ਬਾਹ,
ਹਰ ਕਾ ਨਾਮ ਕੋਟ ਲੱਖ ਬਾਹ।
ਹੁਣ ਕੋਈ ਕਹਿ ਸਕਦਾ ਵੀ ਸਿੰਘ ਪੁਰਾਤਨ ਜਿਹੜੇ ਸੀ ਉਹ ਨਾਮ ਨਹੀਂ ਸੀ ਜਪਦੇ? ਭਾਈ ਨਾਮ ਜਪਣਗੇ ਤੇ ਲੱਖਾਂ ਜਿੰਨਾ ਜ਼ੋਰ ਆਊ ਅੰਦਰ।
ਹਰ ਕਾ ਨਾਮ ਕੋਟ ਲੱਖ ਬਾਹ,
ਹਰ ਕਾ ਨਾਮ ਕੋਟ ਲੱਖ ਬਾਹ। ਸਦਾ ਹੁੰਦਾ ਰਹਿੰਦਾ ਸੀ। ਹਰ ਜਸ ਕੀਰਤਨ ਸੰਗ ਤਨ ਨੰਨੇ ਨੂੰ ਔਂਕੜ ਹੈ, ਖਾਸ ਕੀਰਤਨ ਹੈ, ਬਾਹਰ ਲਹਨੀ ਹੈ। ਉਹ ਅੰਧੇ ਉਹਨਾਂ ਦੇ ਹੁੰਦਾ ਸੀ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੀ ਸਤਿਗੁਰ ਪੂਰਾ। ਉਹ ਸੀ ਹਰ ਕਾ ਨਾਮ ਕਿ ਇੰਨਾ ਜ਼ੋਰ ਆ ਜਾਂਦਾ ਹੈ। ਕੋਟ ਲੱਖ ਬਾਹਾਂ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਇਹ ਆਈਡੀਓਲੋਜੀ ਨਹੀਂ ਹੈ, ਸੱਚੋ ਹੀ ਸੱਚ ਹੈ। ਇਹ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ। ਉੱਠਿਆ ਫਿਰ ਛੇਵਾਂ ਪਾਤਸ਼ਾਹ। ਸ਼ਬਦ ਪਹਿਲੇ ਲਿਖ ਕੇ ਵੀ ਕੋਟ ਲੱਖ ਬਾਹਾਂ ਜਿੰਨਾ ਜ਼ੋਰ ਆ ਸਕਦਾ, ਕਿਉਂਕਿ ਉਸ ਵੇਲੇ ਬਾਹਾਂ ਦੀ ਲੜਾਈ ਸੀ। ਉਹ ਅਕਾਲ ਤਖ਼ਤ ਤੇ ਬੈਠੇ ਇੱਕ ਦਿਨ, ਸਾਰਾ ਦਰਬਾਰ ਲੱਗਾ ਢਾਡੀਆਂ ਦੀਆਂ, ਹਲੀ ਢਾਡੀ ਵਾਰਾਂ ਲਾਉਣ ਲੱਗੇ ਸੀ, ਕਿਉਂਕਿ ਢਾਡੀ ਜਿਹੜੇ ਜਥੇ ਸੀ ਇਹ ਛੇਵੀਂ ਪਾਤਸ਼ਾਹੀ ਨਾਲ ਜੰਗ ਲਈ ਤਿਆਰ ਕਰਕੇ ਵੀ ਅੰਦਰ ਸਪਿਰਿਟ ਭਰਨ ਲਈ ਉਹ ਵਾਰਾਂ ਲਾਉਂਦੇ ਸੀ। ਹਲੀ ਵਾਰਾਂ ਲੱਗੀਆਂ ਨਹੀਂ ਸੀ, ਇੱਕ ਰਾਜਪੂਤ ਆ ਗਿਆ। ਉਹਨੇ ਦੇਸ਼ ਚ ਆਉਣ ਕੇ ਕਹਿਣ ਲੱਗਾ, ਜੀ ਤੁਸੀਂ ਐਡੇ ਵੱਡੇ ਬਹਾਦਰ ਲਈ ਫਿਰਦੇ ਹੋ, ਆ ਮੈਂ ਕਿੱਲਾ ਸਾਂਭਣ ਲਈ ਕੰਧ ਚ ਗੱਡਦਾ ਤੇ ਇਹਨੂੰ ਕੋ ਪੱਟ ਕੇ ਦੱਸੇ ਤੁਹਾਡਾ ਇੱਕ ਸਿੱਖ। ਇਹ ਮੈਂ ਤੁਹਾਨੂੰ ਉਹ ਕ੍ਰਿਸਟਲ ਲਾਈਕ ਚੀਜ਼ਾਂ ਕਲੀਅਰ ਦੱਸ ਰਿਹਾ ਜਿਹੜੀਆਂ ਬਾਣੀ ਨਾਲ ਟੈਲੀ ਕਰਦੇ ਆ। ਉਹ ਕਿਹੋ ਜਿਹੇ ਸਿੰਘ ਸੀ? ਸਿੰਘ ਨਹੀਂ ਸੀ ਸਜੇ, ਕਿਹੋ ਜਿਹੇ ਸਿੱਖ ਸੀ? ਛੇਵੀਂ ਪਾਤਸ਼ਾਹੀ ਦੇ ਉਹ ਮਹਾਰਾਜ ਨੂੰ ਵੰਗਾਰ ਪਾਈ, ਉੱਥੇ ਵਿਧੀ ਚ ਅੰਦਰ ਗਏ ਸਾਰੇ ਸਿੱਖ ਜਿਹੜੇ ਤਕੜੇ ਬੈਠੇ ਸੀ। ਉਹ ਮਹਾਰਾਜ ਨਾਲ ਬੜੇ ਪਿਆਰ ਨਾਲ ਉਹਨੂੰ ਸਮਝਾਇਆ, ਭਾਈ ਚੀਜ਼ਾਂ ਐਵੇਂ ਹਮੇ ਸ਼ੋਅ ਕਰਨ ਵਾਲੀਆਂ ਹੁੰਦੀਆਂ ਇਹ ਕੋਈ ਚੀਜ਼ਾਂ। ਉਹ ਬਿਧੀ ਚੰਦ ਨੂੰ ਕਹਿੰਦੀ, ਜੀ ਇਹਨੂੰ ਕਰ ਲੈਣ ਦਿਓ। ਉਹਨੇ ਦੀਵਾਰ ਦੇ ਵਿੱਚ ਲਿਆ ਕੇ ਇੱਕ ਕਿੱਲਾ ਥੌੜੇ ਨਾਲ ਜੂ ਠੋਕ ਠੋਕ ਕੇ ਕਹਿੰਦਾ, ਜਾਂ ਮੈਂ ਕੱਢ ਦਾਂਗਾ ਤੇ ਜਾਂ ਤੁਹਾਡੇ ਸਿੱਖ। ਜੇ ਮੈਂ ਕੱਢ ਦਿੱਤਾ ਤੁਹਾਡੇ ਸਿੱਖਾਂ ਤੋਂ ਨਾ ਨਿਕਲਿਆ, ਮੇਰੀ ਲੱਤ ਹੇਠੋਂ ਸਾਰੇ ਸਿੱਖਾਂ ਨੂੰ ਨਿਕਲਣਾ ਪੈਣਾ। ਵੈਸੀ ਵੰਗਾਰ ਪਾਈ ਉਹਨੇ, ਕਿੱਲਾ ਠੋਕ 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 ਕੇ ਕਾਫੀ ਡੂੰਘਾ ਆਪਣੇ ਮੱਥੇ ਦੇ ਬਰੋਬਰ ਉਹਨੇ ਕਿੱਲਾ ਠੋਕਿਆ ਜਿੱਥੇ ਹੱਥ ਪੈ ਸਕਣ ਦੋਨੋਂ। ਔਰ ਜਦੋਂ ਐਨ ਮਜ਼ਬੂਤ ਕਰਕੇ ਠੋਕਤਾ ਪਿਛਾਂ ਹੋ ਗਿਆ। ਕਹਿੰਦੇ ਜੀ ਇਹਨੂੰ ਕੋਈ ਪੱਟ ਕੇ ਦੱਸੇ। ਉਹ ਸਾਰੇ ਦਰਬਾਰ ਚ ਚੁੱਪ ਕੇ, ਐਡਾ ਡੂੰਘਾ ਕਿੱਲਾ ਠੋਕਿਆ ਕਿੱਦਾਂ ਪੁੱਟ ਸਕਦੇ? ਇੱਕ ਸਿੱਖ ਘਾਹ ਦੀ ਪੰਡ ਸੁੱਟ ਕੇ ਘੋੜਿਆਂ ਦੀ ਆਇਆ ਸੀ ਮਹਾਰਾਜ ਨੂੰ ਮੱਥਾ ਟੇਕ ਕੇ, ਕਹਿੰਦੇ ਵਾਹ ਕੀ ਰੌਲਾ ਪਏ ਆ। ਕਹਿੰਦੇ ਯਾਰ ਆ ਕਿੱਲਾ ਜਿਹਾ ਇੱਕ ਗੱਡ ਦਿੱਤਾ ਇਹਨੇ, ਆ ਸਾਰਾ ਪੱਟਿਆ ਨਹੀਂ ਜਾਂਦਾ। ਉਹ ਕਹਿੰਦੇ ਮਹਾਰਾਜ ਇਹਨੂੰ ਕਿੱਲੇ ਨੂੰ ਮੈਂ ਪੱਟੂ, ਐਵੇਂ ਸੁੱਕਣ ਜਿਹਾ ਸਿੱਖ ਸਾਰਾ। ਉਹ ਕਹਿਣ ਲੱਗੇ ਉਹ ਤੂੰ ਪੱਟੇਗਾ? ਸਾਰਾ ਦਰਬਾਰ ਹੱਸਣ ਲੱਗ ਪਿਆ। ਬਿਧੀ ਚੰਦ ਅਰਗੇ ਸਾਰੇ ਬੈਠੇ, ਉਹ ਕਿਉਂਕਿ ਬਿਧੀ ਚੰਦ ਐਡਾ ਬਹਾਦਰ ਸੀ ਮਹਾਰਾਜ, ਉਹ ਛੀਨਾ ਗੋਦ ਦਾ ਸੀ। ਮਹਾਰਾਜ ਨੂੰ ਸਦਾ ਕਹਿੰਦੇ ਸੀ ਬਿਧੀ ਚੰਦ ਛੀਨਾ ਤੇ ਮੇਰਾ ਸੀਨਾ, ਇੰਨਾ ਪਿਆਰ ਕਰਦੇ ਸੀ ਉਸ ਬਹਾਦਰ ਨੂੰ। ਉਹ ਜਿਸ ਵੇਲੇ ਸਾਰੇ ਬੈਠੇ ਤੇ ਉਹ ਕਹਿੰਦੇ ਮਹਾਰਾਜ ਇੱਕ ਸ਼ਰਤ ਤੇ ਮੈਂ ਇਹਨੂੰ ਹੁਣੇ ਪੱਟ ਕੇ ਉਹ ਮਾਰਦਾ ਬਾਹਰ। ਉਹ ਕਹਿੰਦੇ ਵੀ ਸ਼ਰਤ ਕੀ ਹੈ? ਕਹਿੰਦੇ ਵੀ ਜਰਾ ਫਿਰ ਆ ਜਿਹੜੀਆਂ ਢਾਡੀ ਹੈ ਨਾ ਇਹ ਜਰਾ ਇੱਕ ਵਾਰੀ ਵਾਰਾਂ ਛੇੜਨ, ਡੰਬਰੂ ਛੇੜਨ ਤੇ ਸਰੰਗੀ ਤੇ ਰੱਖਣ ਹੱਥ, ਤੇ ਜਰਾ ਬਾਹਰ ਲਾ ਦਿਓ। ਕੱਢਣ ਜੂ ਜੂ ਲਹਿਰਾ ਛੱਡਣ ਸਰੰਗੀ ਤੇ ਡੰਬਰੂ ਵੱਜਣ, ਉਹਦੇ ਡੋਲੇ ਫੜਕਣ ਲੱਗ ਪਏ। ਜਦੋਂ ਉਹਨਾਂ ਨਾਲ ਵਾਰ ਛੱਡੀ ਇੱਕ ਪੁਰਾਣੇ ਯੋਧਿਆਂ ਦੀ, ਉਹ ਢਾਡੀਆਂ ਨਾਲ ਸਰੰਗੀ ਵੱਜੀ ਡੰਬਰੂ ਵੱਜੇ, ਉਹ ਤੇ ਚੁੰਮਣ ਚਾਮ ਚੜੇ ਕੰਗੂ ਜਾ ਕੇ ਕਿੱਲੇ ਨੂੰ ਕੱਢ ਕੇ ਉਹ ਮਾਰਿਆ ਬਾ। ਇਹ ਹੁੰਦਾ ਅੰਦਰਲਾ ਜੋਸ਼, ਇਹ ਹੁੰਦਾ ਵੀਰ ਰਸ, ਜਿਹਦਾ ਉਸ ਵੇਲੇ ਉਹਨੇ ਪ੍ਰਤੱਖ ਨਮੂਨਾ ਦੇ ਦਿੱਤਾ ਵੀ ਉਹ ਕਿਉਂਕਿ ਜੂੰ ਜੂੰ ਵਾਰਾਂ ਕਹਿਣ, ਜੂੰ ਜੂੰ ਸਿੰਘ ਉੱਠੀ ਜਾਏ, ਜੂੰ ਐਸਾ ਪਿਆ ਜਾ ਕੇ ਦੋਵਾਂ ਹੱਥਾਂ ਨਾਲ ਉਹ ਮਾਰਿਆ ਕਿੱਲੀ ਜਿੱਦਾਂ ਗੱਡੀ ਹੁੰਦੀ ਕੱਢ ਕੇ ਬਾਹਰ। ਉਹ ਮਹਾਰਾਜ ਸਾਰੇ ਮਹਾਰਾਜ ਨਾਲ ਜਾਇਜਾ ਕੀਤੀ, ਸਾਰਾ ਕੁਛ ਕੀਤਾ। ਉਹ ਮਹਾਰਾਜ ਨਾਲ ਕਹਿ ਉਹ ਕਹਿੰਦੇ ਜੀ ਇਹ ਭਾਈ ਕਿਸ ਤਰ੍ਹਾਂ, ਉਹ ਕਹਿੰਦੇ
ਹਰ ਕਾ ਨਾਮ ਕੋਟ ਲੱਖ
ਸੰਤ ਸਿਪਾਹੀ ਹੋਣਾ ਚਾਹੀਦਾ। ਅੱਜ ਤਾਂ ਸੰਤ ਸਿਪਾਹੀ ਪਹਿਲਾਂ ਭਾਈ, ਪਹਿਲਾਂ ਲਫ਼ਜ਼ ਸੰਤ ਹੈ, ਸਿਪਾਹੀ ਬਾਅਦ ਚ ਹੈ। ਪਹਿਲਾਂ ਸੰਤ ਤੇ ਬਣ ਲਓ, ਫੇਰ ਸਿਪਾਹੀ ਆਪੇ ਬਣ ਜਾਓਗੇ।
ਹਰ ਕਾ ਨਾਮ
ਗੁਰੂਆਂ ਨੇ ਤਲਵਾਰ ਨਹੀਂ ਚੱਕੀ, ਉਹਨਾਂ ਕੋਲ ਕਿਹੜੀ ਤਲਵਾਰ ਸੀ?
ਗਿਆਨ ਖੜਗ, ਗਿਆਨ ਖੜਗ ਕਰ ਕਿਰਪਾ ਦੀਨਾ, ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ,
ਜਿਹੜੇ ਪੰਜ ਜਿਹੜੇ ਮਹਾਬਲੀ ਨੇ ਉਹ ਮਾਰਦੇ ਨੀ ਕਿਸੇ ਕੋਲੋਂ, ਉਹ ਜਿਹੜੇ ਸੀ ਅੰਜ ਪਾਂਦਰਲੇ ਦੂਤ ਉਹ ਧਾਈ ਕਰਕੇ ਮਾਰ ਦਿੱਤੇ। ਕਦੋਂ?
ਹਰ ਕਾ
ਦੁਨੀਆਂ ਚ ਜੰਗ ਬੰਦ ਹੋ ਗਈ ਹੈ। ਕੱਲ ਦੱਸਿਆ ਸੀ ਲੜਨ ਦੇ ਟਾਈਮ ਮਹਾਰਾਜ ਨੇ ਸਿਰਫ ਲੜੇ ਹੈ ਦੋ ਪਾਤਸ਼ਾਹੀਆਂ, ਬਾਕੀਆਂ ਨੇ ਸਾਰਿਆਂ ਨੇ ਹੀ ਆ ਗਿਆਨ ਦੀ ਖੜਗ ਲੈ ਕੇ ਕੀ ਕੱਟਿਆ। ਉਹ ਸਭ ਤੋਂ ਵੱਡੀ ਭਿਆਨਕ ਚੀਜ਼ ਜਿਹੜੀ ਚੜੀ ਹੈ ਸਿੱਖਾਂ ਤੇ ਉਹ ਹੈ
ਦੂਜਾ ਭਰਮ ਕਰ ਕੱਟਿਆ, ਦੂਜਾ ਭਰਮ ਕਰ ਕੱਟਿਆ
ਕੱਟਿਆ
ਦੂਜਾ ਭਰਮ ਕਰ ਕੱਟਿਆ ਮੋਹ
ਸਿੱਖੀ ਦੇ ਵਿੱਚ। ਜੇ ਧਰਮਾਂ ਤੋਂ ਕੱਢਿਆ ਸੀ ਗੁਰੂ ਨਾਨਕ ਨੇ, ਉਨੀਆਂ ਹਿੰਦੂ ਰੀਤਾਂ ਤੇ ਮੁਸਲਮਾਨ ਰੀਤਾਂ ਸਾਡੇ ਸਿੱਖਾਂ ਚ, ਜਿਨ੍ਹਾਂ ਜਿਨ੍ਹਾਂ ਧਰਮਾਂ ਚੋਂ ਉਹ ਇਕਬਾਲ ਵਿਚਾਰਾ ਤੇ ਲਿਖ ਦਿੱਤਾ ਉਹ ਪਛਾਣ ਗਿਆ। ਫਿਰ ਆਵਾਜ਼ ਉੱਠੀ ਤੌਹੀਦ ਕੀ ਪੰਜਾਬ ਸੇ, ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਗੁਰੂ ਨਾਨਕ ਨਾਲ ਝੰਜੂੜ ਕੇ ਇਨ੍ਹਾਂ ਨੂੰ ਸੁੱਤਿਆਂ ਨੂੰ ਹਿੰਦੂ ਕੌਮ ਚੋਂ ਕੱਢ ਕੇ, ਧਰਮਾਂ ਤੇ ਉਨ੍ਹਾਂ ਚੋਂ ਬ੍ਰਾਹਮਣਵਾਦ ਤੋਂ ਕੱਢ ਕੇ ਇਨ੍ਹਾਂ ਨੂੰ ਐਨ ਖੜੇ ਕੀਤਾ ਸੀ। ਪਰ ਇਨ੍ਹਾਂ ਨੇ ਫੇਰ ਉਸੇ ਜੀ ਥਾਂ ਚ ਚਲੇ ਗਏ। ਉਹ ਇਕਬਾਲ ਲਿਖਦਾ ਫਿਰ ਆਵਾਜ਼ ਉੱਠੀ ਤੌਹੀਦ ਕੀ, ਕਹਿੰਦੇ ਬੰਦਗੀ ਦੀ, ਤੌਹੀਦ ਕਹਿੰਦੇ ਬੰਦਗੀ ਕਰਨ ਨੂੰ। ਫਿਰ ਆਵਾਜ਼ ਉੱਠੀ ਤੌਹੀਦ ਕੀ ਪੰਜਾਬ ਸੇ, ਇੱਕ ਮਰਦ ਕਾਮਲ ਗੁਰੂ ਨਾਨਕ ਅਲ ਇਸ਼ਾਰਾ ਹੈ ਉਠਾਇਆ ਖਾਬ ਸੇ। ਇਹ ਫਿਰ ਸੌਂ ਗਏ ਪਰਮਾ ਦੀ ਨੀਂਦ ਚ। ਉਹ ਮਹਾਰਾਜ ਸੋਹਣੇ ਹੀ, ਉਹਦਾ ਭਾਣਾ ਹੀ ਐਸਾ, ਕਿਉਂਕਿ ਮਹਾਰਾਜ ਆਪ ਹੀ ਮਹੱਲਾ ਪਹਿਲਾਂ ਲਿਖ ਦਿੱਤਾ ਵਾਰਾਂ ਤੋਂ ਵਧੀਕ ਸਲੋਕ ਚ, ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜੀ। ਹੁਣ ਜੀ ਸਾਰੀ ਅਗਿਆਨਤਾ ਭਰਮ ਕਾਹਦੇ ਨਾਲ ਕੱਟਣੇ ਆ, ਇਹਦੇ ਨਾਲ ਕਟਾਉਣਗੇ ਇਸ ਤਲਵਾਰ ਨਾਲ, ਬਾਹਰਲੀਆਂ ਤਲਵਾਰਾਂ ਨਾਲ ਕੱਖ ਨੀ ਹੋਣਾ। ਹੁਣ
ਗੁਰ ਤੇ ਗਿਆਨ ਪਾਇਆ,
ਕਰਾਰਾ ਕਹਿੰਦੀ ਬੜਾ ਤੇਜ ਖੜਗ ਹੈ, ਇਹਦੇ ਨਾਲ ਕੀ ਹੋਣਾ।
ਦੂਜਾ ਪਰਮ
ਤੈਨੂੰ ਬਹੁਤ ਹੀ ਜਿਹੜਾ ਪ੍ਰਾਇਮਰੀ ਹੈ ਨਾ ਉਹ ਤੈਨੂੰ ਕਰਨਾ ਪੈਣਾ, ਕਿ ਜਿਹੜਾ ਪ੍ਰਭੂ ਦਾ ਨਾਮ ਹੈ ਉਹ ਤੈਨੂੰ ਮਨ ਚ ਵਸਾਉਣਾ ਪੈਣਾ। ਤੇ ਉਹ ਵਸੇਗਾ ਕਿੱਦਾਂ, ਜਦੋਂ ਤੂੰ ਇਹਨਾਂ ਸਾਰੇ ਸ਼ਬਦਾਂ ਦੀ ਵਿਚਾਰ ਕਰੇਗਾ, ਇਹਦੇ ਚ ਤਰੀਕਾ ਦੱਸਿਆ ਗੁਰਮਤਿ ਵੀ, ਨਾਮ ਕਿੱਦਾਂ ਜਪਣਾ, ਕਿੱਦਾਂ ਅੰਦਰ ਜਾਣਾ ਹੈ, ਕਿ ਇਸ ਕਰੇ ਇਹ ਚ ਪਰਹੇਜ਼ ਕੀ ਕਰਨਾ। ਇਸ ਕਰਕੇ ਤੂੰ ਸਾਰੇ ਸ਼ਬਦਾਂ ਦਾ ਖੰਡ ਪਾਠ ਨਾ ਕਰੀ, ਤੇ ਆਹ ਜਿਹੜਾ ਮੈਂ ਲਫ਼ਜ਼ ਅਖੀਰ ਤੇ ਦੇ ਰਿਹਾ ਇਹਨੂੰ ਜ਼ਰਾ ਧਿਆਨ ਨਾ ਦੇਖੀ।
ਹਰ ਕਾ ਨਾਮ ਮਨ ਵਸਿਆ ਭਾਈ, ਹਰ ਕਾ ਨਾਮ ਮਨ ਵਸਿਆ ਹੋਰ ਸਭ ਦੇ ਵਿਚਾਰਾ, ਹਰ ਕਾ ਨਾਮ ਮਨ ਵਸਿਆ ਹੋਰ ਸਭ ਦੇ ਵਿਚਾਰਾ,
ਹਰ ਕਾ ਨਾਮ ਮਨ ਵਸਿਆ
ਵਸਿਆ,
ਹਰ ਕਾ ਨਾਮ ਮਨ ਵਸਿਆ
ਵਸਿਆ,
ਹਰ ਕਾ ਨਾਮ ਮਨ ਵਸਿਆ
ਜਦ ਹੋਰ ਸਭ ਦੇ ਵਿਚਾਰਾ,
ਜਦ ਗੁਰ ਸਭ ਦੇ ਵਿਚਾਰਾ,
ਜਦ ਗੁਰ ਸਭ ਦੇ ਵਿਚਾਰਾ,
ਜਦ ਗੁਰ ਸਭ ਦੇ ਵਿਚਾਰਾ,
ਭਾਈ ਹਰ ਕਾ ਨਾਮ ਮਨ ਵਸਿਆ,
ਭਾਈ ਹਰ ਕਾ ਨਾਮ ਮਨ ਵਸਿਆ ਗੁਰ ਸਭ ਦੇ ਵਿਚਾਰਾ।
ਭਾਈ ਪਰਹੇਜ਼ ਕਰੀ, ਬਗੈਰ ਪਰਹੇਜ਼ ਤੋਂ ਤੇ ਦੁਆਮ ਨੀ ਕਾਟ ਕਰਦੀ। ਉਹ ਪਰਹੇਜ਼ ਇਹੋ ਹੀ ਹੈ ਜੋ ਗੁਰਬਾਣੀ ਚ ਦੱਸਿਆ, ਬਾਹਰਲੇ ਝੂਠੇ ਰਹਿਤ ਨਾਮਿਆਂ ਦਾ ਪਰਹੇਜ਼ ਨਾ ਕਰੀ। ਜੋ ਬਾਣੀ ਪ੍ਰੇਤ ਸੰਜਮ ਦੱਸਦੀ ਹੈ ਉਹ ਕਰੀ।
ਸੱਚ ਸੰਜਮੇ ਮਤ ਉਤਮਾ,
ਸੰਜਮੇ ਮਤ ਉਤਮਾ,
ਭਾਈ ਸੱਚ ਸੰਜਮੇ ਮਤ ਉਤਮਾ,
ਸੱਚ ਸੰਜਮੇ ਮਤ ਉਤਮਾ ਹਰ ਲਗਾ ਪਿਆਰਾ, ਸੰਜਮੇ ਮਤ ਉਤਮਾ ਹਰ ਲਗਾ ਪਿਆਰਾ।
ਪਿਆਰਾ ਲੱਭ ਸਾਨੂੰ ਤੇ ਪਤਾ ਨੀ ਕਿੱਥੇ ਆ, ਪਿਆਰਾ ਕਿੱਦਾਂ ਲੱਗ ਗਿਆ ਸਾਨੂੰ। ਰੱਬ ਤੇ ਏਡੀ ਵੱਡੀ ਚੀਜ਼ ਸਾਨੂੰ, ਸਾਨੂੰ ਤੇ ਅਸੀਂ ਤਾਂ ਪਿਆਰ ਆਇਆ ਹੀ ਨਹੀਂ। ਸੱਚ ਪੁੱਛੋ ਸਾਰੀ ਸਭ, ਕਿਸੇ ਨੂੰ ਆਇਆ ਪਿਆਰ ਰੱਬ ਦਾ? ਲੱਗਾ ਪਿਆਰਾ ਸੀ ਯਾਰ, ਬਾਈ ਦੀ ਵੇ ਹੀ ਲੱਗਾ ਸਾਨੂੰ ਐਵੇਂ, ਪਿਆਰਾ ਹਾਲੀ ਆਇਆ ਤੀ। ਇੱਥੇ ਹਰ ਦਾ ਮਤਲਬ ਲਫ਼ਜ਼ ਰੱਬ ਨਹੀਂ ਹੈ, ਉਹ ਹੀ ਥੰਮ ਰੂਲ ਲਾਉਣਾ ਪੈਣਾ। ਹਰ ਕੀ ਹੈ? ਸ਼ਬਦ ਹਰ ਲੱਗਾ ਪਿਆਰਾ,
ਹਰ ਲੱਗਾ ਪਿਆਰਾ,
ਸ਼ਬਦ ਧਰੋ ਪਿਆਰੋ,
ਸ਼ਬਦ ਧਰੋ ਪਿਆਰੋ,
ਸ਼ਬਦ ਧਰੋ ਪਿਆਰੋ
ਹਰ ਲੱਗਾ ਪਿਆਰਾ,
ਹਰ ਲੱਗਾ ਪਿਆਰਾ,
ਇਹ ਸਭ ਸੱਚੋ ਸੱਚ ਵਰਤਦਾ।
ਦਸਮ ਪਾਤਸ਼ਾਹ ਦੀ ਬਾਣੀ ਕਹਿੰਦੇ ਭਾਈ ਗਿਆਨ ਦਾ ਝਾੜੂ ਲੈ ਕੇ ਨਾ, ਆਮ ਤੇ ਅੰਦਰ ਝਾੜੂ ਨਾ ਸਾਫ ਕਰੀਦਾ, ਤੂੰ ਕੀ ਕਰ ਗਿਆਨ ਦਾ ਝਾੜੂ ਲੈ ਕੇ ਅੰਦਰ ਤੇਰੇ ਜਿਹੜੇ ਅੰਦਰ ਬੁਜ਼ਦਲੀ ਭਰੀ ਹੈ ਨਾ ਉਹਨੂੰ ਬਾਹਰ ਕੱਢ ਸਕ।
ज्ञाने की बढ़नी मनो हाथ ले
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 पीछे ले आ रहे हैं ओहो शब्द जड़े हैं गुरबाणी के उत्ते नैले ते दैला